ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਲੈਂਡ ਪੂਲਿੰਗ ਵਾਲੀ ਨੀਤੀ ਨੂੰ ਵਾਪਸ ਕਰਨ ਵਾਲੀ ਗੱਲ ਤੋਂ ਬਾਅਦ ਹੁਣ ਇੱਕ ਨਵੀਂ ਜ਼ਮੀਨ ਨਾਲ ਸੰਬੰਧਿਤ ਗੱਲ ਸਾਹਮਣੇ ਆਉਂਦੀ ਪਈ ਆ ਕਿ ਪੰਜਾਬ ਦੀ ਸਰਕਾਰ ਇਹੋ ਜਿਹੀ ਵਿਉਂਤ ਬਣਾ ਰਹੀ ਹੈ ਕਿ ਜਿਹੜੀ ਸਰਕਾਰੀ ਜ਼ਮੀਨਾਂ ਨੇ ਉਹਨਾਂ ਨੂੰ ਗਿਰਵੀ ਰੱਖ ਕੇ ਕਰਜ਼ਾ ਲਿਆ ਜਾ ਸਕੇ। ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਇਹ ਵੱਡੀ ਫਿਕਰ ਵਾਲੀ ਖਬਰ ਨਿਕਲ ਕੇ ਆ ਰਹੀ ਹੈ, ਪਰ ਉਹ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਦਿਆਂ ਕਿ ਪੰਜਾਬ ਦੇ ਕੁਝ ਖੇਤਰਾਂ 'ਚ ਹੜ੍ਹਾਂ ਵਰਗੀ ਸਥਿਤੀ ਬਣਦੀ ਜਾ ਰਹੀ ਆ। ਬਿਆਸ ਆਪਣੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣ ਲੱਗਾ ਅਤੇ ਉਹਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਾਣੀ ਦਾਖਲ ਹੋਣ ਦੀਆਂ ਖਬਰਾਂ ਆਉਣ ਲੱਗ ਪਈਆਂ। ਉੱਧਰ ਪੌਂਗ ਡੈਮ ਤੋਂ ਬਾਅਦ ਜਿਸ ਤਰ੍ਹਾਂ ਕੁਝ ਪਾਣੀ ਦੇ ਬੰਨ੍ਹ ਟੁੱਟੇ ਅਤੇ ਹਜ਼ਾਰਾਂ ਏਕੜ ਖੇਤਾਂ ਦੇ ਵਿੱਚ, ਹਜ਼ਾਰਾਂ ਏਕੜ ਜ਼ਮੀਨ ਦੇ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਫਸਲਾਂ ਦਾ ਭਾਰੀ ਨੁਕਸਾਨ। ਸੋ ਕਪੂਰਥਲਾ, ਸੁਲਤਾਨਪੁਰ ਲੋਧੀ, ਇਹ ਸਾਰੀ ਬੈਲਟ ਦੇ ਵਿੱਚ, ਇਸੇ ਤਰ੍ਹਾਂ ਫਿਰੋਜ਼ਪੁਰ, ਹੁਸ਼ਿਆਰਪੁਰ ਉਸ ਖੇਤਰ ਦੇ ਵਿੱਚ, ਸੋ ਕਾਫੀ ਐਤਵਾਰ ਤੱਕ ਮੀਂਹ ਦੇ ਭਾਰੀ ਅਸਾਰ ਨੇ। ਸੋ ਲਗਾਤਾਰ ਡੈਮਾਂ ਤੋਂ ਪਾਣੀ ਛੱਡਣਾ ਪੈ ਰਿਹਾ। ਸੋ ਸਾਰੇ ਡੈਮ ਲਗਭਗ, ਭਾਖੜਾ ਡੈਮ ਵੀ, ਪੌਂਗ ਡੈਮ ਵੀ ਅਤੇ ਰਣਜੀਤ ਸਾਗਰ ਡੈਮ ਵੀ, ਸ਼ਾਹਪੁਰ ਕੰਡੀ ਵੀ, ਇਹ ਸਾਰੇ ਘੱਗਰ ਨਦੀ ਵੀ, ਅਤੇ ਇਹ ਸਾਰਾ ਕੁਛ ਮਤਲਬ ਉਫਾਨ 'ਤੇ ਚੱਲ ਰਹੇ ਨੇ ਅਤੇ ਲਗਾਤਾਰ ਉੱਪਰ ਵੀ ਮੀਂਹ ਅਤੇ ਪੰਜਾਬ ਦੇ ਇਹਨਾਂ ਖੇਤਰਾਂ 'ਚ ਵੀ ਮੀਂਹ, ਉੱਥੋਂ ਡੈਮਾਂ ਦਾ ਪਾਣੀ। ਸੋ ਪੰਜਾਬ ਦੇ, ਅੱਧੇ ਪੰਜਾਬ ਦੇ ਵਿੱਚ ਤਾਂ ਹੜ੍ਹ ਵਰਗੀ ਸਥਿਤੀ ਬਣਦੀ ਜਾ ਰਹੀ। ਇਹ ਵੀ ਇੱਕ ਤਾਜ਼ਾ ਖਬਰ ਸੀਗੀ
ਜੀ,
ਸਾਂਝੀ ਕਰਨੀ, ਜਿਹੜਾ ਹੁਣ ਸਮਾਂ ਤੁਹਾਡਾ ਹੈ
ਜੀ।
ਜੀ ਬਿਲਕੁਲ, ਜਦ ਤੋਂ ਲੈਂਡ ਪੋਲਿੰਗ ਪਾਲਿਸੀ ਲਿਆਂਦੀ ਜਾ ਰਹੀ ਸੀ, ਆਪਾਂ ਤਦ ਤੋਂ ਗੱਲ ਕਰ ਰਹੇ ਸੀ ਕਿ ਕੀ ਮਨਸ਼ਾ ਸਿਰਫ ਪੈਸਾ ਇਕੱਠਾ ਕਰਨਾ, ਕੀ ਮਨਸ਼ਾ ਸਿਰਫ ਜ਼ਮੀਨ ਕਬਜਾਉਣਾ। ਜਦੋਂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਵਾਲ ਆਇਆ ਐਡਵੋਕੇਟ ਜਨਰਲ ਸਾਹਿਬ ਨੂੰ
ਜੀ,
ਜੱਜ ਸਾਹਿਬ ਨੇ ਪੁੱਛਿਆ ਵੀ ਕਿ ਤੁਹਾਡੀ ਕਾਨੂੰਨੀ ਸਲਾਹ ਵੀ ਲਈ ਸੀ ਕਿ ਨਹੀਂ, ਤੇ ਐਡਵੋਕੇਟ ਜਨਰਲ ਸਾਹਿਬ ਜਵਾਬ ਨਹੀਂ ਦੇ ਪਾਏ, ਹੱਸ ਕੇ ਦਿਖਾਤਾ। ਕਿਉਂਕਿ ਜੇ ਉਹ ਇਹ ਕਹਿੰਦੇ ਜੀ ਕਿ ਨਹੀਂ, ਸਾਡੀ ਸਲਾਹ ਨਹੀਂ ਲਈ, ਫਿਰ ਵੀ ਮਤਲਬ ਇੱਕ ਫਜੀਅਤ ਵਾਲੀ ਗੱਲ ਵੀ ਹੁੰਦੀ ਆ ਅਤੇ ਸਰਕਾਰ ਦੇ ਉੱਤੇ ਵੀ, ਫਿਰ ਕੁਰਸੀ ਨੂੰ ਵੀ ਖਤਰਾ ਹੁੰਦਾ ਹੈ ਨਾ ਕਿ ਵੀ ਹਾਂ ਵੀ ਫਿਰ ਤੁਸੀਂ, ਅਤੇ ਦੂਸਰਾ ਜੇ ਹਾਂ ਕਰਦੇ ਨੇ ਫਿਰ ਝੂਠੇ ਸਾਬਤ ਹੁੰਦੇ ਨੇ ਕਿ ਇਹੋ ਜਿਹੀਆਂ ਸਲਾਹਾਂ ਦਿੰਦੇ ਹੋ। ਸੋ ਇਸ ਲਈ ਮਤਲਬ ਕਿ ਉਹਨਾਂ ਦਾ ਉੱਥੋਂ ਇੱਕ ਸਪਸ਼ਟ ਹੋ ਗਿਆ ਕਿ ਜਿਹੜੇ ਜਿਹੜੇ ਨੁਕਤਿਆਂ 'ਤੇ ਹਾਈ ਕੋਰਟ 'ਚ ਸਵਾਲ ਆਏ ਕਿ ਵੀ ਕਿਸੇ ਨੀਤੀ ਦੇ ਉੱਤੇ ਕੋਈ ਤਿਆਰੀ ਨਹੀਂ, ਕੋਈ ਕੁਛ ਨਹੀਂ, ਤਾਂ ਆਪਾਂ ਉਹਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਸੀ। ਇਹਦਾ ਮਤਲਬ ਕੀ ਪੈਸਾ ਇਕੱਠਾ ਕਰਨਾ ਹੀ ਮਕਸਦ ਸੀ, ਕੀ ਲੈਂਡ ਮਾਫੀਆ ਨੂੰ ਜ਼ਮੀਨਾਂ ਸੌਂਪਣ ਦੀ ਉਹ ਤਿਆਰੀ ਸੀ? ਸੋ ਉਹ ਤੋਂ ਹੁਣ ਅਗਲੀ ਕੜੀ ਇਸ ਲਈ ਜੁੜਦੀ ਨਜ਼ਰ ਆ ਰਹੀ ਹੈ, ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਕਿ ਤੁਸੀਂ ਕਹਿਣ ਨੂੰ ਤਾਂ ਲੈਂਡ ਪੋਲਿੰਗ ਪਾਲਿਸੀ ਤੋਂ ਪਿੱਛੇ ਹਟ ਗਏ, ਪਰ ਨਾਲ ਹੀ ਤੁਸੀਂ ਪੈਰਲਰ ਉਹ ਤਿਆਰੀਆਂ ਕਰ ਲਈਆਂ ਕਿ ਪੈਸਾ ਕਿਵੇਂ ਲਿਆਈਏ ਫਿਰ
ਜੀ।
ਇਹਦਾ ਮਤਲਬ ਜਿਹੜੀਆਂ ਇਹ ਚਰਚਾਵਾਂ ਸੀਗੀਆਂ ਵੀ ਕਿ ਤੁਸੀਂ ਉਹਦੇ ਰਾਹੀਂ ਪੈਸਾ ਲਿਆ ਕੇ ਤੁਸੀਂ 1,100 ਰੁਪਈਆ ਜਿਹੜਾ ਬੀਬੀਆਂ ਨੂੰ ਦੇਣਾ ਉਹ ਦੇ ਕੇ ਵੋਟਾਂ ਇਕੱਠੀਆਂ ਕਰਨ ਦਾ ਤਰੀਕਾ ਹੈ, ਜਾਂ ਖਜ਼ਾਨੇ 'ਚੋਂ ਹੋਰ ਇਸ ਤਰੀਕੇ ਨਾਲ ਪੈਸਾ ਲਿਆਓ ਅਤੇ ਲੋਕਾਂ ਤੋਂ ਵੋਟਾਂ ਪੱਕੀਆਂ ਕਰੋ, ਕਿਉਂਕਿ ਹੁਣ ਸਰਕਾਰ ਸਰਕਾਰ ਵਾਂਗ ਨਹੀਂ ਹਰ ਸਮੇਂ ਚੋਣ ਮੋਡ 'ਚ ਰਹਿੰਦੀ ਹੈ
ਜੀ।
ਅਤੇ ਦੂਸਰਾ ਇਹ ਵੀ ਚਰਚਾਵਾਂ ਸੀਗੀਆਂ ਵੀ ਕਿ ਇਹਦੇ ਰਾਹੀਂ ਫਿਰ ਲੈਂਡ ਮਾਫੀਆ ਦੇ ਨਾਲ ਕੋਈ ਕਮਿਸ਼ਨ ਵੀ ਆਊਗਾ, ਕੋਈ ਪਾਰਟੀ ਨੂੰ ਫੰਡ ਵੀ ਆਊਗਾ, ਜਿਨ੍ਹਾਂ ਨੇ ਚੋਣਾਂ ਲੜਨੀਆਂ ਉਹਨਾਂ ਲਈ ਵੀ ਕੋਈ ਚਾਰ ਸਿਲਡ ਬਣਨਗੇ, ਉਹ ਵੀ ਪਹਿਲੂ ਸੀਗਾ। ਤੀਸਰੀ ਇਹ ਵੀ ਚਰਚਾ ਤੁਰ ਪਈ ਸੀ ਵੀ ਇਹਦੇ ਰਾਹੀਂ ਇਹਨਾਂ ਨੇ ਆਪਣੀ, ਜਿਨ੍ਹਾਂ ਨੇ ਕਮਾਇਆ ਹੋਇਆ ਇੱਥੇ ਕਾਲਾ ਧਨ, ਉਹਨਾਂ ਨੇ ਆਪਣਾ ਚਿੱਟਾ ਕਰਨਾ। ਸੋ ਇਹ ਸਾਰੀਆਂ ਚਰਚਾਵਾਂ ਨੂੰ ਜਦੋਂ ਬੰਨ ਲੱਗ ਗਿਆ ਤੇ ਜਦ ਇਹ ਖਬਰ ਨਿਕਲੀ ਆਈ ਕਿ ਪੰਜਾਬ ਸਰਕਾਰ ਨੇ ਅਧਿਕਾਰੀ ਬੁਲਾਏ ਗਵਾਂਡਾ ਗਲਾਡਾ ਵਾਲੇ
ਜੀ,
ਤੇ ਉਹਨਾਂ ਨੂੰ ਪੁੱਛਿਆ ਦੱਸੋ ਸਰਕਾਰੀ ਜਾਇਦਾਦ ਕਿੰਨੀ ਕੁ ਪਈ ਆ। ਵੈਸੇ ਤਾਂ ਇਹਨਾਂ ਦੇ ਅਗਲੇ ਜਿਹੜੇ ਯੂਨਿਟ ਨੇ, ਕੋਈ ਮੰਨ ਲਓ ਸੰਗਰੂਰ ਖੁੱਲ ਗਿਆ, ਕੋਈ ਬਠਿੰਡੇ ਖੁੱਲ ਗਿਆ, ਕੋਈ ਅਨੰਦਪੁਰ ਸਾਹਿਬ ਖੁੱਲ ਗਿਆ, ਕੋਈ ਕਿਤੇ ਹੋਰ, ਉਹ ਤਾਂ ਸਾਰੀਆਂ ਘਾਟੇ 'ਚ ਨੇ
ਜੀ।
ਜੇ ਮਾੜਾ ਮੋਟਾ ਚਾਰ ਸਿਲੰਡਰ ਕੋਲ ਹੈਗੇ ਨੇ, ਪ੍ਰੋਪਟ ਹੈਗੇ ਆ, ਤਾਂ ਗਵਾਂਡਾ ਜਾਂ ਗਲਾਡਾ ਕੋਲ ਹੈ। ਸੋ ਉਸ ਹਵਾਲੇ ਨਾਲ ਕਹਿੰਦੇ ਜੀ ਗਵਾਂਡਾ ਦੀ 20,000 ਮਤਲਬ ਕਿ ਕਰੋੜ ਦੀ ਜਾਇਦਾਦ ਕਹਿੰਦੇ ਜੀ ਲਗਭਗ ਤੈਅ ਕਰ ਲਈ ਕਿ ਆਪਾਂ ਨਿਲਾਮ ਕਰਨੀ ਹੈ, ਮਤਲਬ ਆਪਾਂ ਗਹਿਣੇ ਪਾਉਣੀ ਆ, ਨਿਲਾਮ ਨਹੀਂ ਗਹਿਣੇ ਪਾਉਣੀ ਆ। ਸੋ ਉਹਨੂੰ ਗਹਿਣੇ ਰੱਖਣ ਦੀ ਤਿਆਰੀ ਕਰ ਲਈ ਅਤੇ ਉਹਦੇ ਵੱਟੇ ਪੈਸੇ ਕਰਜ਼ੇ ਦੇ ਰੂਪ 'ਚ ਲੈਣ ਦੀ ਤਿਆਰੀ ਹੈ
ਜੀ।
ਵਿਜੇ ਜੀ ਪੰਜਾਬ ਹਰ ਮਹੀਨੇ 4,42,47 ਕਰੋੜ ਦਾ ਕਰਜ਼ਾ ਚੁੱਕ ਰਿਹਾ। ਸਰਕਾਰ ਬਣਦੇ ਹੀ ਇਹਨਾਂ ਨੇ ਜਿੰਨੇ ਬੋਰਡਾਂ ਕੋਲ, ਕਾਰਪੋਰੇਸ਼ਨਾਂ ਕੋਲ, ਹੋਰ ਸੰਸਥਾਵਾਂ ਕੋਲ, ਇਹਨਾਂ ਦੀ ਸਰਕਾਰੀਆਂ ਕੋਲ, ਵਿਭਾਗਾਂ ਕੋਲ ਜਿੰਨਾ ਫੰਡ ਪਿਆ ਸੀ ਸਾਰਾ ਵਾਪਸ ਬੁਲਾ ਲਿਆ ਸੀ
ਜੀ।
ਹੁਣ ਫਿਰ ਮੈਨੂੰ ਜਾਣਕਾਰੀ ਬੋਰਡ ਕਾਰਪੋਰੇਸ਼ਨਾਂ ਤੋਂ ਫਿਰ ਪੈਸੇ ਵਾਪਸ ਮੰਗੇ ਗਏ ਨੇ ਤੇ ਇੱਧਰ ਤੁਸੀਂ 20,000 ਕਰੋੜ ਇਹਨਾਂ ਜਾਇਦਾਦ ਤੁਹਾਨੂੰ, ਜਿਹਦੇ ਵਿੱਚ ਰਹਿਸ਼ੀ ਪਲਾਟ ਵੀ ਨੇ
ਜੀ,
ਜਿਹਦੇ ਵਿੱਚ ਵਪਾਰਕ ਪਲਾਟ ਵੀ ਨੇ, ਵਪਾਰਕ ਜਾਇਦਾਦਾਂ ਵੀ ਨੇ, ਜਿਹਦੇ ਵਿੱਚ ਮਤਲਬ ਕਿ ਉਦਯੋਗਿਕ ਜਾਇਦਾਦਾਂ ਵੀ ਨੇ। ਸੋ 20,000 ਕਰੋੜ ਦੇ ਮੁੱਲ ਦੇ ਵੱਟੇ ਹੁਣ ਲੋਨ ਲੈਣਾ ਅਤੇ ਇਹਦਾ ਮਤਲਬ ਤੁਹਾਡੀ ਜਿਹੜੀ ਐਨੂਅਲ ਲੋਨ ਹੱਦ ਹੈ ਉਹ ਮੁੱਕ ਰਹੀ ਹੈ। ਤੁਸੀਂ ਖੁੱਲ੍ਹੇ ਬਾਜ਼ਾਰ 'ਚੋਂ ਕਿਸੇ ਤਰੀਕੇ ਪੈਸਾ ਚੱਕਣਾ ਚਾਹੁੰਦੇ ਹੋ, ਪਹਿਲਾਂ ਵੀ ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ, ਸੋ 70-72 ਸਾਲਾਂ 'ਚ ਜੋ ਨਹੀਂ ਹੋਇਆ ਭਗਵੰਤ ਮਾਨ ਦੀ ਸਰਕਾਰ ਉਹ ਕਰਕੇ ਜਾਣਾ ਚਾਹੁੰਦੀ ਆ ਕਿ ਬਾਦਲਾਂ ਨਾਲੋਂ ਵੱਧ ਕਰਜ਼ਈ ਕਰ ਜਾਈਏ, ਰਿਕਾਰਡ ਛੱਡ ਕੇ ਜਾਈਏ, ਕੈਪਟਨ ਨਾਲੋਂ ਕਾਂਗਰਸ ਨਾਲੋਂ ਵੱਧ ਕਰਜ਼ਈ ਕਰ ਜਾਈਏ, ਰਿਕਾਰਡ ਛੱਡ ਕੇ ਜਾਈਏ। ਸੋ ਇਹ ਨਵਾਂ ਰਿਕਾਰਡ ਬਣਾਉਣ ਦੀ ਕਵਾਇਦ ਹੈ ਜੀ। ਵੈਸੇ ਵੀ ਨਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਘਰ ਦਾ ਪੁੱਤ ਤੁਹਾਡਾ ਨਸ਼ੇੜੀ ਹੋ ਜਾਵੇ, ਹੈ ਨਾ, ਸ਼ਰਾਬੀ ਕੁਆਬੀ ਨਿਕਲ ਜਾਵੇ, ਫਿਰ ਉਹ ਹਰ ਰਿਸ਼ਤੇਦਾਰਾਂ ਤੋਂ ਪੈਸੇ ਮੰਗਣ ਲੱਗ ਜਾਂਦਾ ਹੈ, ਸਾਕ ਸੰਬੰਧੀਆਂ ਤੋਂ ਮੰਗਣ ਲੱਗ ਜਾਂਦਾ, ਇੱਧਰੋਂ ਉੱਧਰੋਂ ਧਾਰ ਫੜਨ ਲੱਗ ਜਾਂਦਾ ਝੂਠ ਸੱਚ ਬੋਲ ਕੇ,
ਜੀ
ਫਿਰ ਜਦੋਂ ਉਹ ਹੀਲੇ ਵਸੀਲੇ ਬੰਦ ਹੋ ਜਾਂਦੇ ਨੇ, ਪਤਾ ਲੱਗ ਜਾਂਦਾ ਸਾਰਿਆਂ ਨੂੰ, ਫਿਰ ਉਹਨੂੰ ਘਰ ਦੇ ਚੁੱਲ੍ਹੇ ਚੌਂਕੇ 'ਚ ਪਿਆ ਹਰ ਭਾਂਡਾ ਵੀ ਪੈਸੇ ਦਿਖਣ ਲੱਗ ਜਾਂਦਾ, ਉਹਨੂੰ ਪਰਾਤ ਤੋਂ ਲੈ ਕੇ ਪਤੀਲੀ ਤੱਕ ਸਾਰਾ ਕੁਛ ਪੈਸਾ ਦਿਖਦਾ ਕਿ ਭਾਂਡੇ ਵੇਚ ਕੇ ਵੀ ਚਰਚੇ ਲੜਾ ਜਾਣਗੇ, ਹੈਂ, ਇਹਦੇ ਨਾਲ ਵੀ ਆਪਣਾ ਡੰਗ ਟੱਪ ਜੂਗਾ। ਹੁਣ ਸਰਕਾਰ ਦੀ ਸਥਿਤੀ ਉਹ ਹੋ ਗਈ ਹੈ ਕਿ ਤੁਸੀਂ ਸਰਕਾਰੀ ਜਾਇਦਾਦਾਂ ਵੀ ਇਸ ਨਜ਼ਰ ਤੋਂ ਦੇਖਣ ਲੱਗ ਗਏ ਕਿ ਇੱਥੋਂ ਵੀ ਪੈਸਾ ਲੈ ਲਓ, ਇੱਥੋਂ ਵੀ ਪੈਸਾ ਇਕੱਠਾ ਕਰ ਲਓ। ਪਤਾ ਇਹ ਲੱਗ ਰਿਹਾ ਕਿ ਸਰਕਾਰ ਦਾ ਤਹੀਆ ਕਿ ਸਾਨੂੰ 2 ਦਿਨਾਂ ਦੇ ਵਿੱਚ 5,000 ਕਰੋੜ ਤਾਂ ਕਿਤੋਂ ਮਿਲ ਜਾਵੇ, 6,000 ਕਰੋੜ ਤਾਂ ਮਿਲ ਜਾਵੇ, ਇਹ ਤੋਂ ਬਿਨਾਂ ਸਰਦਾ ਨਹੀਂ। ਜਿਵੇਂ ਉਹ ਤੋੜ ਉੱਠਦੀ ਹੈ ਨਾ, ਫਿਰ ਸ਼ਾਮ ਨੂੰ 4 ਵਜੇ ਤੋਂ ਬਾਅਦ ਜੋ ਪੂਰੀ ਕਰ ਲਈਏ, ਕਿਤੋਂ ਮਿਲ ਜਾਵੇ ਰੰਗ ਵਾਲਾ ਪਾਣੀ, ਕਿਤੋਂ ਮਿਲ ਜਾਵੇ ਟੀਕਾ, ਕੋਈ ਸੂਈ ਪੱਥਾ, ਜਿਹਨਾਂ ਨੂੰ ਨਸ਼ੇੜੀ ਨੂੰ ਜਿਹੜੀ ਆਦਤ, ਉਹ ਹਾਲਤ ਹੋ ਗਈ ਮਤਲਬ ਸਰਕਾਰ ਦੀ ਕਿ ਹਰ ਪਾਸਿਓਂ ਪੈਸਾ ਦਿਖਣ ਲੱਗ ਗਿਆ। ਤੇ ਕਹਿੰਦੇ ਕੋਸ਼ਿਸ਼ ਹੈ ਕਿ ਕਿਸੇ ਹਿੱਲੇ 4-5, 5 ਤੋਂ 6,000 ਕਰੋੜ ਦਾ ਤੁਰੰਤ ਮਿਲ ਜਾਵੇ, ਬਾਕੀ ਚਾਹੇ ਠਹਿਰ ਕੇ ਮਿਲ ਜਾਵੇ, ਛੇਤੀ ਕਰੋ।
ਜੀ
ਇਸੇ ਲਈ ਵੋਟਾਂ ਕਾਰਪੋਰੇਸ਼ਨਾਂ ਨੂੰ ਹਦਾਇਤ ਹੋਈ ਹੈ, ਇਸੇ ਲਈ ਗਵਾਂਢਾਂ ਨੂੰ ਹਦਾਇਤ ਹੋਈ ਹੈ। ਸੋ ਪਰ ਜੋ ਵੀ ਹੈ, ਮੰਨਿਆ ਜਾ ਰਿਹਾ ਸੀਗਾ ਕਿ ਜਦੋਂ ਇਹ ਵਿੱਤੀ ਵਰ੍ਹਾ ਮੁੱਕਣਾ, ਪੰਜਾਬ ਦੇ ਸਿਰ ਤੇ 4.25 ਲੱਖ ਤੱਕ ਕਰੋੜ ਦਾ 4.25 ਲੱਖ ਕਰੋੜ ਤੱਕ ਦਾ ਕਰਜ਼ਾ ਹੋ ਜਾਣਾ।
ਜੀ
ਪਰ ਵਿੱਤੀ ਮਾਹਰ ਹੁਣ ਕਹਿਣ ਲੱਗੇ ਨੇ ਕਿ ਮਿਆਦ ਇਹ ਤੋਂ ਵੀ ਪਾਰ ਜਾ ਸਕਦੀ ਹੈ, ਇਹ ਹੱਦ 4.25 ਲੱਖ ਕਰੋੜ ਤੋਂ ਵੀ ਇਸ ਵਿੱਤੀ ਵਰ੍ਹਾ ਮੁੱਕਣ ਤੱਕ ਟੱਪ ਸਕਦੀ ਹੈ, ਤੇ ਜਦ ਤੱਕ ਸਰਕਾਰ ਦਾ ਕਾਰਜਕਾਲ ਪੂਰਾ ਹੋਣਾ, ਕਿਤੇ 5 ਲੱਖ ਕਰੋੜ ਦੇ ਪਾਰ ਨਾ ਹੋਈਏ ਪੰਜਾਬ ਦਾ ਕਰਜ਼ਾ। ਇਹ ਸਥਿਤੀ ਫਿਕਰਮੰਦੀ ਵਾਲੀ ਖੜੀ ਹੋ ਗਈ।
ਅੱਛਾ ਦੀਪਕ ਜੀ, ਦੱਸਿਓ ਜਿਹੜੇ ਨਵੇਂ ਪ੍ਰਧਾਨ ਜੀ ਬਣੇ ਨੇ, 20 ਅਗਸਤ ਉਹਨਾਂ ਵਾਸਤੇ ਬੜੀ ਇੱਕ ਮਹੱਤਵਪੂਰਨ ਤਾਰੀਖ ਹੋ ਸਕਦੀ ਹੈ, ਕਿਉਂਕਿ 20 ਅਗਸਤ ਨਵੇਂ ਪ੍ਰਧਾਨ ਜੀ ਦਾ ਪਹਿਲਾ ਇਮਤਿਹਾਨ ਸਿੱਧ ਹੋ ਸਕਦਾ। ਇਹ ਅਸੀਂ ਨਵੇਂ ਅਕਾਲੀ ਦਲ ਦੇ ਸੰਦਰਭ 'ਚ ਗੱਲ ਕਰ ਰਹੇ ਹਾਂ ਜੀ।
ਬਿਲਕੁਲ ਜੀ, ਨਵੇਂ ਪ੍ਰਧਾਨ ਹੋਰੀ ਕਹਿੰਦੀ ਹਰਪ੍ਰੀਤ ਸਿੰਘ ਹੋਰੀ ਜਿੱਦਾਂ ਹੀ ਸਿਆਸੀ ਪਿੜ 'ਚ ਨਿਤਰੇ ਅਤੇ ਬਾਦਲ ਦਲ ਨੇ ਉਹਨਾਂ ਖਿਲਾਫ ਆਪਣਾ ਬਿਆਨੀਆ ਮੋਰਚਾ ਖੋਲ੍ਹ ਦਿੱਤਾ ਹੈ। ਕੱਲ੍ਹ ਵੀ ਆਪਾਂ ਗੱਲ ਕਰ ਰਹੇ ਸੀ ਜਿਵੇਂ ਐਡਵੋਕੇਟ ਮਤਲਬ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ SGPC ਦੇ ਪ੍ਰਧਾਨ ਨੇ ਉਹਨਾਂ 'ਤੇ ਹਮਲੇ ਕੀਤੇ, ਦੂਸਰੇ ਪਾਸੇ ਦਲਜੀਤ ਸਿੰਘ ਚੀਮਾ ਹੋਰਾਂ ਨੇ ਕਾਨੂੰਨੀ ਨੁਕਤੇ 'ਤੇ ਉਹਨਾਂ ਨੂੰ ਘੇਰਦਿਆਂ 420 ਦਾ ਪਰਚਾ ਕਰਾਉਣ ਦੀ ਧਮਕੀ ਦਿੱਤੀ। ਅੱਜ ਵੀ ਗਾਬੜੀਆ ਹੋਰੀ ਅਤੇ ਕਈ ਲੀਡਰ ਇਕੱਠੇ ਹੋ ਕੇ ਲੁਧਿਆਣਾ 'ਚ ਇਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਰਹੇ ਸੀ। ਉੱਧਰ ਇਹਨਾਂ ਦੇ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਇਹ ਵੀ ਕਹਿ ਰਹੇ ਨੇ ਕਿ ਜੀ ਪ੍ਰਕਾਸ਼ ਸੁਖਬੀਰ ਸਿੰਘ ਬਾਦਲ ਦੇ ਉੱਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਜਦੋਂ ਉਹਨਾਂ ਨੂੰ ਤਨਖਾਹ ਲੱਗੀ ਸੀ, ਉਹ ਸੇਵਾ ਨਿਭਾ ਰਹੇ ਸੀ ਪਹਿਰੇਦਾਰੀ ਦੀ, ਤਾਂ ਉਸ ਸਮੇਂ ਜਿਹੜਾ ਉਹਨਾਂ 'ਤੇ ਹਮਲਾ ਹੋਇਆ ਜੀ, ਉਹ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਕਰਾਇਆ ਜੀ, ਇਹਨਾਂ ਦੀ ਸ਼ਹਿ 'ਤੇ ਹੋਇਆ ਜੀ, ਮਤਲਬ ਇਹੀਆਂ ਦੋਸ਼ ਤੱਕ ਵੀ। ਸੋ ਹੁਣ ਹਰ ਤਰ੍ਹਾਂ ਦਾ ਬਾਹਰ ਮਤਲਬ ਲਾਜ ਲੱਜਤ ਵੀ ਗਵਾ ਲਈ ਹੈ ਬਾਦਲ ਧਿਰ ਨੇ। ਉਹ ਸਿੱਧਾ ਹਰਪ੍ਰੀਤ ਐਂ, ਹਰਪ੍ਰੀਤ ਓਂ, ਹਰਪ੍ਰੀਤ ਤੂੰ, ਹਰਪ੍ਰੀਤ ਮੈਂ, ਇਹੋ ਜਿਹੇ ਸ਼ਬਦਾਂ ਨਾਲ ਵੀ ਸੰਬੋਧਨ ਹੋਣ ਲੱਗੇ ਨੇ। ਸੋ ਸਿਆਸਤ ਦੇ ਵਿੱਚ ਮੈਨੂੰ ਲੱਗਦਾ ਕਿ ਤੱਥਾਂ ਦੇ ਆਧਾਰ 'ਤੇ, ਮੁੱਦਿਆਂ ਦੇ ਆਧਾਰ 'ਤੇ, ਮਸਲਿਆਂ ਦੇ ਆਧਾਰ 'ਤੇ, ਰਾਜਨੀਤਿਕ ਕੋਈ ਫੈਸਲੇ ਦੇ ਆਧਾਰ 'ਤੇ ਘੇਰਾਬੰਦੀ ਕਰੋ ਤਾਂ ਚੰਗਾ ਲੱਗਦਾ, ਸਾਰਥਕ ਲੱਗਦੀ ਹੈ। ਜਦੋਂ ਤੂੰ ਤੜਕ ਹੋਣ ਲੱਗ ਜਾਵੇ, ਜਦੋਂ ਕਿਰਦਾਰ ਕੁਸ਼ੀ ਹੋਣ ਲੱਗ ਜਾਵੇ, ਜਦੋਂ ਮੁੱਦਿਆਂ ਤੋਂ ਬਿਨਾਂ ਵੀ ਮੁੱਦੇ ਬਣਾ ਲੈਂਦੇ, ਤਾਂ ਤੁਸੀਂ ਹੇਠਲੇ ਪੱਧਰ ਦੀ ਰਾਜਨੀਤੀ ਕਰ ਰਹੇ ਹੋ, ਤੁਹਾਡੇ ਕੋਲ ਕਰਨ ਨੂੰ ਕੁਝ ਨਹੀਂ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਦੋਂ ਉੱਧਰੋਂ ਤਾਬੜਤੋੜ ਹਮਲੇ ਹੋ ਰਹੇ ਨੇ, ਜਿਹਦਾ ਆਪਾਂ ਖਾਲਸਾ ਪਹਿਲਾਂ ਹੀ ਪ੍ਰਗਟਾ ਰਹੇ ਸੀ ਕਿ ਭਾਈ ਪਹਿਲੀ ਚੁਣੌਤੀ ਤਾਂ ਆਹੀ ਹੋਣੀ ਆ, ਅਸਲੀ ਅਕਾਲੀ ਦਲ ਕਿਹੜਾ ਤੇ ਆਪਸ ਚ ਆਹਮੋ ਸਾਹਮਣੇ ਹੋਣਾ। ਹੁਣ ਉਹ ਤੋਂ ਅਗਲਾ ਪਹਿਲੂ ਇਹ ਕਿ ਸਵੇਰ ਨੂੰ ਨਵੇਂ ਪ੍ਰਧਾਨ ਸਾਹਿਬ ਨੇ ਸੱਦੀ ਆ ਮੀਟਿੰਗ ਚੰਡੀਗੜ੍ਹ ਦੇ ਵਿੱਚ, ਢੀਂਡਸਿਆਂ ਦੇ ਘਰੇ ਇਹ ਬੈਠਕ ਹੋਣੀ ਹੈ। ਮੰਨਿਆ ਤਾਂ ਇਹੀ ਜਾ ਰਿਹਾ ਸੀ ਕੱਲ੍ਹ ਤੱਕ ਕਿ ਬਈ ਇਹ ਬੈਠਕ ਦਾ ਮਕਸਦ ਇਹੋ ਹੈ ਕਿ ਜਿਹੜੀ ਆਪਾਂ 31 ਮੈਂਬਰੀ ਨਾਮਜ਼ਦ ਕਰਨੇ ਨੇ, ਮਤਲਬ ਕਿ ਗਵਰਨਿੰਗ ਉਹ ਜਿਹੜੀ ਹੈ ਨਾ ਕਾਰਜਕਾਰਨੀ ਦੇ ਵਿੱਚ ਉਹਦੇ ਵਿੱਚ, ਹੈ ਨਾ, ਉਹਦੇ ਲਈ, ਅਤੇ ਦੂਸਰਾ 10 ਮੈਂਬਰ ਉਹ 'ਚ ਨਾਮਜ਼ਦ ਕਰਨੇ ਨੇ, ਵਰਕਿੰਗ ਕਮੇਟੀ ਜਿਹੜੀ ਬਣਨੀ ਆ ਨਵੇਂ ਅਕਾਲੀ ਦਲ ਦੀ ਉਹਦੇ ਲਈ, ਅਤੇ ਉਸ ਤੋਂ ਬਿਨਾਂ ਫਿਰ ਜ਼ਿਲ੍ਹਾ ਪ੍ਰਧਾਨ ਕੌਣ ਹੋਣਗੇ, ਹੋਰ ਅਹੁਦੇਦਾਰ ਕੌਣ ਹੋਣਗੇ, ਉਹਦੇ ਲਈ ਮੰਥਨ ਹੋਣਾ। ਪਰ ਜਿਸ ਤਰ੍ਹਾਂ ਇਹ ਸਿਆਸੀ ਵਾਰ ਹੋ ਰਹੇ ਨੇ ਵਿਜੇ ਜੀ, ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਸਪੋਕਸਮੈਨ ਲੱਭਣੇ ਪੈਣੇ ਆ ਕਿ ਬੁਲਾਰੇ ਲੱਭੋ ਪਹਿਲਾਂ
ਜੀ,
ਕਿ ਬੁਲਾਰੇ ਬੋਲਣ ਜੋ ਕੌਣ ਨੂੰ ਨਾਮਜ਼ਦ ਤਾਂ ਕਰੀਏ ਨਹੀਂ, ਉਨੀ ਦੇਰ ਕੋਈ ਬੋਲ ਨਹੀਂ ਸਕਦਾ ਜਿੰਨੀ ਦੇਰ ਕੋਈ ਅਹੁਦਾ ਰੁਤਬਾ ਹੀ ਨੀਗਾ। ਸੋ ਹੋ ਸਕਦਾ ਸਵੇਰੇ 2-4 ਬੁਲਾਰੇ ਤੈਅ ਹੋ ਜਾਣ ਜਿਹੜੇ ਫਿਰ ਮੀਡੀਆ 'ਚ ਆ ਕੇ ਜਵਾਬ ਦਿਆ ਕਰਨ
ਜੀ।
ਚਲੋ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਬਰਸੀ ਆ ਰਹੀ ਹੈ, ਤੇ ਉਸ ਬਰਸੀ ਦੇ ਉੱਤੇ ਬਾਦਲ ਧਿਰ ਨੇ ਵੀ ਇਕੱਠ ਕਰਨਾ, ਤੇ ਉਸ ਬਰਸੀ ਦੇ ਉੱਤੇ ਹੁਣ ਨਵਾਂ ਅਕਾਲੀ ਦਲ ਵੀ ਇਕੱਠ ਕਰਨਾ ਪਏਗਾ, ਚੁਣੌਤੀ ਬਣੇਗੀ ਤੁਹਾਡੇ ਲਈ। ਸੋ ਇਸ ਲਈ ਪਹਿਲੀ ਪ੍ਰੀਖਿਆ ਦੀ ਘੜੀ ਇਕੱਠ ਦੇ ਮਾਮਲੇ 'ਚ ਹੈ ਅਤੇ ਉੱਥੇ ਤਕਰੀਰਾਂ ਦੇ ਮਾਮਲੇ ਦੇ ਵਿੱਚ ਲੋਕਾਂ ਦਾ ਰੁਝਾਨ ਕੀ ਰਹਿੰਦਾ ਹੈ ਉਹਦੇ ਮਾਮਲੇ ਦੇ ਵਿੱਚ, ਪਹਿਲੀ ਪ੍ਰੀਖਿਆ ਜਨਤਕ ਘੜੀ ਇਹਦਾ ਮਤਲਬ 20 ਅਗਸਤ ਨਵੇਂ ਅਕਾਲੀ ਦਲ ਲਈ ਆ ਗਈ ਹੈ। ਸੋ ਉਹਨਾਂ ਨੂੰ ਹੁਣ ਉਸਦੇ ਲਈ ਵੀ ਤਿਆਰੀ ਕਰਨੀ ਪਊਗੀ ਅਤੇ ਜਿਹੜੇ ਸਿਆਸੀ ਵਾਰ ਆਪਣੇ ਹੀ ਘਰਾਂ 'ਚੋਂ ਹੋ ਰਹੇ ਨੇ ਅਕਾਲੀ ਦਲ 'ਚੋਂ ਹੀ, ਉਹਦਾ ਵੀ ਜਵਾਬ ਦੇਣਾ ਪਏਗਾ। ਅਤੇ ਪਤਾ ਤਾਂ ਇਹ ਵੀ ਲੱਗ ਰਿਹਾ ਕਿ ਜਿਹੜੇ ਇਸ ਨੁਕਤੇ 'ਤੇ ਬਾਦਲ ਧਿਰ ਨੂੰ ਲੱਗਦਾ ਕਿ ਸਾਡੇ ਕੋਲ 1 MLA ਅਤੇ 1 MP ਸਾਡੇ ਕੋਲ ਹੈ, ਸਾਨੂੰ ਇਹ ਚੁਣੌਤੀ ਨਹੀਂ ਦੇ ਸਕਦੇ, ਕਹਿੰਦੇ ਕਿ ਉਹਨਾਂ ਨੇ ਆਪਣਾ ਉਹ ਡਾਟਾ ਤਿਆਰ ਕਰ ਲਿਆ ਜਿਹਦੀ ਉਹ ਗੱਲ ਕਰਦੇ ਨੇ ਕਿ 15 ਲੱਖ ਸਾਡੇ ਕੋਲ ਭਰਤੀ ਹੈ। ਉਹ ਕਹਿੰਦੇ ਅਸੀਂ ਚੋਣ ਕਮਿਸ਼ਨ ਕੋਲ ਇਸ ਦੇ ਨਾਤੇ ਦਾਅਵਾ ਕਰਾਂਗੇ ਕਿ ਆਹ ਚੱਕੋ ਜੀ 15 ਲੱਖ ਦੀ ਭਰਤੀ ਜਿਹੜੀ ਪੂਰੀ 1 ਨੰਬਰ ਦੇ ਵਿੱਚ ਹੈ, ਉਹਨਾਂ ਦਾ ਆਧਾਰ ਕਾਰਡ, ਉਹਨਾਂ ਦਾ ਰਾਸ਼ਨ ਕਾਰਡ, ਉਹਨਾਂ ਦੀ ਫੋਟੋ, ਸਾਰੀ ਜਾਣਕਾਰੀ ਇਹ ਸਾਡੇ ਕੋਲ ਨੇ। ਕਹਿੰਦੇ ਜੀ ਉਹਨਾਂ ਦਾ ਫੇਕ ਡਾਟਾ ਉਹਨਾਂ ਤੋਂ ਮੰਗਾ ਕੇ ਦੇਖ ਲਓਗੇ ਕਿ ਸਾਰਿਆਂ ਦੀ ਸਾਰਾ ਡਾਟਾ ਹੈਗਾ। ਸੋ ਉਸ ਡਾਟੇ ਦੇ ਆਧਾਰ 'ਤੇ ਅਸੀਂ ਅਸਲੀ ਅਕਾਲੀ ਦਲ ਆਪਣੇ ਨੂੰ ਸਾਬਤ ਕਰਨ ਦੀ, ਕਹਿੰਦੇ ਇਹਦੇ ਲਈ ਵੀ ਵਿਰੋਧ ਘੜੀ ਜਾ ਰਹੀ ਹੈ। ਸੋ ਇਹ ਜਾਣਕਾਰੀ ਕਹਿੰਦੇ ਬਾਦਲ ਦਲ ਕੋਲ ਵੀ ਪਹੁੰਚੀ, ਇਸ ਲਈ ਵੀ ਉਹਨਾਂ ਦੇ ਪੈਰ ਕਹਿੰਦੇ ਉੱਖੜਦੇ ਨਜ਼ਰ ਆ ਰਹੇ। ਪਰ ਆਉਂਦੇ ਸਮੇਂ 'ਚ ਅਜੇ ਬਹੁਤ ਅਜਿਹੇ ਉਤਰਾਅ ਚੜਾਅ ਦੇਖਣ ਨੂੰ ਮਿਲਣਗੇ। ਸੋ ਦੇਖਦੇ ਹਾਂ ਜੀ ਕੱਲ੍ਹ ਵਾਲੀ ਬੈਠਕ 'ਚ ਕੀ ਹੁੰਦਾ ਅਤੇ 20 ਤਰੀਕ ਪਹਿਲੀ ਪ੍ਰੀਖਿਆ ਦੀ ਘੜੀ ਜਿਹੜੀ ਜਨਤਕ ਸਮਾਗਮ ਦੇ ਰੂਪ 'ਚ ਦੇਖੀ ਜਾ ਰਹੀ ਹੈ ਉਹਦੇ ਵਿੱਚ ਕੌਣ ਨਿੱਤਰ ਕੇ ਉੱਪਰ ਆਉਂਦਾ ਇਹ ਦੇਖਦੇ ਹਾਂ ਜੀ।
ਦੀਪਕ ਜੀ, ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਵੀ ਹੁਣ ਕੋਈ ਰਾਹ ਖੁੱਲ੍ਹਦਾ ਨਜ਼ਰ ਆ ਰਿਹਾ, ਸਰਕਾਰ ਨੇ ਕਿਹੜੀ ਅਜਿਹੀ ਗੱਲ ਆਖੀ ਜਿਸ ਤੋਂ ਬਾਅਦ ਹੋਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਹੁਣ ਕਦਮ ਚੁੱਕੇ ਜਾਣਗੇ, ਕਿ ਫਾਈਨਲੀ ਅਜਿਹਾ ਹੋ ਸਕੇਗਾ ਹੁਣ?
ਦੇਖੋ ਸਰਕਾਰਾਂ ਤਾਂ ਸਮੇਂ ਸਮੇਂ 'ਤੇ ਟਾਲਾ ਵੀ ਪੱਟਦੀਆਂ ਰਹੀਆਂ, ਝੂਠ ਸੱਚ ਵੀ ਕਹਿੰਦੀਆਂ ਰਹੀਆਂ। ਮਤਲਬ ਇਹ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵਾਲੀ ਫਾਈਲ ਦਾ ਖੂਬ ਮੁੱਦਾ ਬਣਦਾ ਰਿਹਾ ਕਿ ਕੇਜਰੀਵਾਲ ਨੇ ਨਹੀਂ ਕਲੀਅਰ ਕੀਤੀ ਜੀ ਹੈ ਨਾ। ਅਤੇ ਉੱਧਰ ਦੂਸਰੇ ਪਾਸੇ ਮਤਲਬ ਜੇ ਆਪਾਂ ਦੇਖੀਏ ਰਾਜੋਣਾ ਦੇ ਮਾਮਲੇ ਦੇ ਵਿੱਚ ਤਾਂ ਅਜੇ ਪੇਚ ਇਸੇ ਗੱਲ 'ਤੇ ਫਸਿਆ ਕਿ ਵੀ ਉਹਨਾਂ ਦੀ ਜੇ ਫਾਂਸੀ ਟਲੇ ਤਾਂ ਉਹ ਤੋਂ ਬਾਅਦ ਉਸ ਮਾਮਲੇ 'ਚ ਅੱਗੇ ਗੱਲ ਵਧੇ। ਪਰ ਓਵਰਆਲ
ਜੀ
ਜਿਹੜਾ ਪਹਿਲੂ ਹੈ ਕਿ ਭਾਰਤ ਦੇ ਵੱਖੋ ਵੱਖ ਸੂਬਿਆਂ ਦੀਆਂ ਵੱਖੋ ਵੱਖ ਜੇਲ੍ਹਾਂ ਦੇ ਵਿੱਚ ਕਿੰਨੇ ਹੀ ਉਹ ਸਿੱਖ ਬੰਦ ਨੇ ਜਿਹੜੇ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਔਰ ਇਹ ਕੋਈ ਉਹੋ ਜਿਹੇ ਅਪਰਾਧਕ ਮਾਮਲੇ ਨਹੀਂ ਹੈਗੇ ਕਿ ਕਤਲੋ ਗਾਰਤ ਦਾ ਮਾਮਲਾ ਜੀ, ਕੋਈ ਹੈ ਨਾ ਕੋਈ ਲੁੱਟ ਖੋਹ ਦਾ ਮਾਮਲਾ ਜੀ। ਇਹ ਉਸ ਸਮੇਂ ਇੱਕ ਜਿਹੜੀ ਲਹਿਰ ਸੀ, ਜਿਹੜਾ ਬਹਿਣ ਸੀ, ਉਸ ਦੇ ਹਵਾਲੇ ਨਾਲ ਜਿਹੜੀਆਂ ਘਟਨਾਕ੍ਰਮ ਨੇ, ਜਿਵੇਂ ਮੌਕੇ ਦੀ ਨਜ਼ਾਕਤ ਦੇ ਹਵਾਲਾ ਹੁੰਦਾ। ਸੋ ਉਸ ਤਰੀਕੇ ਨਾਲ ਉਹਨਾਂ ਦਾ ਫਿਰ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਵੀ ਕਿ ਜਦੋਂ ਅਦਾਲਤੀ ਪ੍ਰਕਿਰਿਆ ਤਹਿਤ ਇੱਕ ਸਜ਼ਾ ਮਿਲ ਜਾਂਦੀ ਆ ਅਤੇ ਉਹ ਤੋਂ ਬਾਅਦ ਉਹਦਾ ਰਿਹਾਈ ਦਾ ਉਹਨਾਂ ਦਾ ਕਾਨੂੰਨੀ ਹੱਕ ਬਣਦਾ
ਜੀ।
ਹੁਣ ਇਸ ਪਹਿਲ ਦੇ ਵਿੱਚ ਇਕੱਲੇ ਮੈਨੂੰ ਲੱਗਦਾ ਕਿ ਬੰਦੀ ਸਿੰਘਾਂ ਦਾ ਮਸਲਾ ਨਹੀਂ ਹੈਗਾ, ਭਾਰਤ ਦੀਆਂ ਸਮੁੱਚੀਆਂ ਜੇਲ੍ਹਾਂ ਦੇ ਵਿੱਚ ਕਿੰਨੇ ਹੀ ਅਜਿਹੇ ਮਤਲਬ ਕਿ ਜਿਹੜੇ ਲੋਕ ਲਹਿਰਾਂ 'ਚੋਂ ਜਨਮੇ ਕਾਰਕੁਨ ਨੇ, ਉਹ ਕਿੰਨੇ ਹੀ ਬੰਦ ਨੇ ਵੱਖੋ ਵੱਖ ਸੂਬਿਆਂ ਦੇ ਹਵਾਲੇ ਨਾਲ, ਅਜਿਹੀਆਂ ਮੂਵਮੈਂਟਾਂ ਉੱਠਦੀਆਂ ਰਹੀਆਂ ਉਹਨਾਂ ਦੇ। ਸੋ ਉਹਨਾਂ ਦੇ ਮਾਮਲਿਆਂ 'ਚ ਵੀ ਇਹ ਗੱਲ ਹੈਗੀ ਆ, ਜਾਂ ਜਿਹੜੇ ਸਰਕਾਰਾਂ ਨੂੰ ਕਦੇ ਸਵਾਲ ਕਰ ਬਹਿੰਦੇ ਨੇ ਸਰਕਾਰ ਨੂੰ ਚੁਣੌਤੀ ਦੇ ਪੈਂਦੇ ਨੇ, ਫਿਰ ਉਹ ਦੇਸ਼ ਧਰੋਹੀ ਕਰ ਦਿਓ ਜੀ, ਫਿਰ ਉਹਨਾਂ 'ਤੇ ਹੈ ਆਹ ਲਾ ਦਿਓ ਜੀ, ਹੈ ਨਾ ਮਤਲਬ ਕਿ NSA ਲਾ ਦਿਓ ਜੀ, ਆਹ ਲਾ ਦਿਓ, ਇਹੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ
ਜੀ।
ਹੁਣ ਇਸ ਪ੍ਰਕਿਰਿਆ ਦੇ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਇੱਕ ਹੁਕਮ ਜਾਰੀ ਕੀਤਾ। ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸੁਪਰੀਮ ਕੋਰਟ ਨੂੰ, ਜਿਹੜੀ ਸੁਪਰੀਮ ਹੈ ਸਾਡੀ ਜੀ, ਉਸ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਸਜ਼ਾਵਾਂ ਪੂਰੀਆਂ ਜਿਹੜੀਆਂ ਜਿਹੜੇ ਕਰ ਚੁੱਕੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਇਹਦਾ ਮਤਲਬ ਕਾਨੂੰਨ ਆਪਣੀ ਸਹੀ ਕੰਮ ਨਹੀਂ ਕਰ ਰਿਹਾ, ਸਰਕਾਰਾਂ ਆਪਣਾ ਸਹੀ ਕੰਮ ਨਹੀਂ ਕਰ ਰਹੀਆਂ, ਪੁਲਿਸ ਤੰਤਰ ਆਪਣਾ ਸਹੀ ਕੰਮ, ਜੇਲ੍ਹ ਵਿਭਾਗ ਆਪਣਾ ਸਹੀ ਕੰਮ ਨਹੀਂ ਕਰ ਰਿਹਾ। ਨਹੀਂ ਤਾਂ ਵੈਸੇ ਹੀ ਕਾਨੂੰਨੀ ਤੌਰ 'ਤੇ ਇਹ ਹੈ ਜੀ, ਜਦੋਂ ਅਦਾਲਤ ਨੇ ਉਹਨੂੰ ਜਿੰਨੀ ਸਜ਼ਾ ਦਿੱਤੀ ਹੈ ਅਗਲੇ ਨੇ ਭੋਗ ਲਈ, ਅਤੇ ਉਹ ਤੋਂ ਬਾਅਦ ਉਹਦਾ ਹੱਕ ਬਣਦਾ ਉਹਨੂੰ ਰਿਹਾਅ ਕੀਤਾ ਜਾਵੇ। ਜੇ ਨਹੀਂ ਕਰ ਰਹੇ ਤਾਂ ਹੀ ਸੁਪਰੀਮ ਕੋਰਟ ਨੂੰ ਕਹਿਣਾ ਪਿਆ
ਜੀ।
ਬਕਾਇਦਾ ਤੌਰ 'ਤੇ ਉਹਨਾਂ ਨੇ ਸੂਬਿਆਂ ਦੇ, ਚਾਹੇ ਉਹ ਸੰਪੂਰਨ ਸੂਬੇ ਨੇ ਚਾਹੇ ਉਹ ਕੇਂਦਰ ਸ਼ਾਸਿਤ ਸੂਬੇ ਨੇ, ਉਹਨਾਂ ਦੇ ਗ੍ਰਹਿ ਸਕੱਤਰਾਂ ਨੂੰ ਕਿਹਾ ਵੀ ਤੁਸੀਂ ਇਹ ਯਕੀਨੀ ਬਣਾਓ ਕਿ ਤੁਹਾਡੀਆਂ ਜੇਲ੍ਹਾਂ ਦੇ ਵਿੱਚ ਉਹ ਕੈਦੀ ਨਹੀਂ ਹੋਣਗੇ, ਉਹ ਲੋਕ ਨਹੀਂ ਹੋਣਗੇ ਜਿਹੜੀ ਸਜ਼ਾ ਪੂਰੀ ਹੋਗੀ। ਵੈਸੇ ਤਾਂ ਜੀ ਕਾਰਵਾਈ ਉਲਟਾ ਹੋਣੀ ਚਾਹੀਦੀ ਹੈ ਵੀ ਕਿ ਜਿਹਨੇ ਇਹ ਸਰਕਾਰੀ ਪੱਧਰ 'ਤੇ ਜਾਂ ਸਿਆਸੀ ਪੱਧਰ 'ਤੇ ਜਾਂ ਪ੍ਰਸ਼ਾਸਨਿਕ ਪੱਧਰ 'ਤੇ ਜਿਹਨੇ ਕੁਤਾਹੀ ਕੀਤੀ ਹੈ, ਫਿਰ ਕਟਹਿਰੇ 'ਚ ਤਾਂ ਉਹਨਾਂ ਨੂੰ ਖੜਾ ਕਰਨਾ ਚਾਹੀਦਾ ਕਿ ਕਿਉਂ ਹੁੰਦਾ
ਜੀ।
ਹਾਂ, ਉਲਟਾ ਕਈ ਅਜਿਹੇ ਮਾਮਲੇ ਆਉਂਦੇ ਰਹਿੰਦੇ ਨੇ, ਜੇ ਕੋਈ ਅਜਿਹੇ ਬੰਦੇ ਦੀ ਰਿਹਾਈ ਦੀ ਗੱਲ ਤੁਰਦੀ ਹੈ ਤਾਂ ਸਰਕਾਰੀ ਰਾਜਨੀਤਿਕ ਤਰ੍ਹਾਂ ਇਹ ਮਾਹੌਲ ਬਣਾਉਂਦੀਆਂ ਨੇ ਜੀ ਕਿ ਇਹਦੇ ਆਉਣ ਨਾਲ ਬਾਅਦ ਖਤਰਾ ਪੈ, ਬਈ ਜੇ ਖਤਰਾ ਹੈ ਜੋ ਫਿਰ ਕੋਈ ਹਰਕਤ ਕਰੂਗਾ ਤਾਂ ਦੁਬਾਰਾ ਤੁਹਾਡੇ ਕੋਲ ਅਦਾਲਤ, ਥਾਣੇ, ਪੁਲਿਸ ਤੰਤਰ ਸਾਰਾ ਕੁਝ ਹੈਗਾ
ਜੀ।
ਪਰ ਜਿਹੜੀ ਪਹਿਲੇ ਮਾਮਲੇ 'ਚ ਉਹਨੂੰ ਸਜ਼ਾ ਮਿਲੀ, ਜਿੰਨੀ ਅਦਾਲਤ ਨੂੰ ਲੱਗੀ ਉਹਨੇ ਉਹਨੂੰ ਸਜ਼ਾ ਭੋਗ ਲਈ, ਤਾਂ ਉਹਦੇ ਬਾਅਦ ਉਹਦਾ ਰਿਹਾਈ ਦਾ ਹੱਕ ਬਣਦਾ, ਚਾਹੇ ਉਹ ਕਿਸੇ ਤਰੀਕੇਕਾਰ ਨਾਲ ਹੋਵੇ, ਕਿਸੇ ਸੂਬੇ ਨਾਲ ਹੋਵੇ, ਕਿਸੇ ਧਿਰ ਨਾਲ ਹੋਵੇ। ਸੋ ਜੇ ਤਾਂ ਕਾਨੂੰਨ ਦਾ ਪੱਖ ਤਾਂ ਫਿਰ ਤਾਂ ਇਹ ਹੈ
ਜੀ,
ਅਤੇ ਜੇ ਇਹ ਤਰੀਕਾ ਫਿਰ ਸਰਕਾਰਾਂ ਦੇ ਦੂਏ ਤਰੀਕੇ ਸਭ ਵੱਖ ਬਣੇ ਜੀ। ਕਈ ਮਾਮਲੇ 'ਚ ਤਾਂ ਆਪਾਂ ਇਹ ਵੀ ਦੇਖਦੇ ਹਾਂ ਕਿ ਬੰਦਾ ਇੱਕ ਸਜ਼ਾ ਪੂਰੀ ਕਰਕੇ ਬਾਹਰ ਆਉਂਦਾ ਹੈ, ਅਜੇ ਜੇਲ੍ਹ ਨੂੰ ਬਾਹਰ ਨਹੀਂ ਆਇਆ ਹੁੰਦਾ ਕਿ ਜਦੋਂ ਦੂਏ ਥਾਣੇ ਦੀ ਪੁਲਿਸ ਚੱਕਣ ਆਉਂਦੀ ਹੈ ਜੀ, ਕਿਆ ਮਾਮਲਾ ਵੀ ਦਰਜ ਹੈ ਜੀ, ਚੱਕ ਕੇ ਅੰਦਰ ਕਰਨਾ ਹੈ। ਸੋ ਫਿਰ ਇਹ ਤਰੀਕੇ ਵੀ ਚੱਲਦੇ ਨੇ। ਪਰ ਹੁਣ ਜੇਕਰ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕੀਤਾ ਕਿ ਇਹ ਤੋਂ ਬਾਅਦ ਸਰਕਾਰਾਂ ਇਹਦੇ ਉੱਤੇ ਅਮਲ ਕਰਨਗੀਆਂ
ਜੀ,
ਜਾਂ ਇਸ ਤੋਂ ਅਜੇ ਵੀ ਬਚਣ ਦੇ ਕੁਝ ਤਰੀਕੇ ਲੱਭੇ ਜਾਣਗੇ, ਦੇਖਣ ਵਾਲੀ ਗੱਲ। ਇੱਕ ਪਾਸੇ ਆਸ ਜਾਗ ਰਹੀ ਹੈ ਇਸ ਹੁਕਮਾਂ ਨਾਲ ਕਿ ਬੰਦੀ ਸਿੰਘਾਂ ਦੀ ਰਿਹਾਈ ਵੀ ਹੋਏਗੀ, ਜਾਂ ਹੋਰ ਜਿਹੜੇ ਸਮਾਜਿਕ ਅਤੇ ਇੱਦਾਂ ਮਤਲਬ ਕਿ ਮੂਵਮੈਂਟਾਂ 'ਚੋਂ ਪੈਦਾ ਹੋਏ ਕੁਝ ਜਿਹੜੇ ਅੰਦਰ ਬੰਦ ਨੇ ਵੱਖ ਵੱਖ ਜੇਲ੍ਹਾਂ 'ਚ, ਉਹ ਸਜ਼ਾ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਹੋਏਗੀ, ਜਾਂ ਸਰਕਾਰਾਂ ਅਤੇ ਰਾਜਨੀਤਿਕ ਧਿਰਾਂ ਜਾਂ ਪੁਲਿਸ ਅੰਦਰ ਕੋਈ ਨਵੀਂ ਵਿਉਂਤ ਕਰੇਗਾ, ਦੇਖਣ ਵਾਲੀ ਗੱਲ ਹੈ
ਜੀ। ਜੀ ਦੀਪਕ ਜੀ, ਇਹ ਦੱਸਿਓ ਇਹ ਚੋਣ ਕਮਿਸ਼ਨ ਦਾ ਇੱਕ ਕਿਹੜਾ ਨਵਾਂ ਕਾਰਨਾਮਾ ਸਾਹਮਣੇ ਆਇਆ? ਵੋਟਰ ਸੂਚੀ ਦੇ ਮੁਤਾਬਕ ਉਹ ਜੋੜਾ, ਉਹਦੀ ਮੌਤ ਹੋ ਚੁੱਕੀ ਆ, ਪਰ ਅਦਾਲਤ ਦੇ ਵਿੱਚ ਉਹ ਜੋੜਾ ਜਿਉਂਦਾ, ਕੀ ਚੱਲ ਰਿਹਾ ਜੀ ਇਹ ਦੱਸਿਓ।
ਬਿਲਕੁਲ ਜੀ, ਇਹ ਇੱਕ ਜੋੜੇ ਦੀ ਗੱਲ ਨਹੀਂ, ਅਜਿਹੇ ਸੈਂਕੜੇ ਹੀ ਮਾਮਲੇ ਬਿਹਾਰ ਵਾਲੀ ਵੋਟ ਸਧਾਈ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ। ਮਾਮਲਾ ਹੈ ਨਾ, ਸੁਪਰੀਮ ਕੋਰਟ ਦੇ ਵਿੱਚ ਪੇਸ਼ੀਆਂ ਪੈ ਰਹੀਆਂ ਨੇ। ਪਿਛਲੀ ਵਾਰ ਜਦੋਂ ਸੁਪਰੀਮ ਕੋਰਟ ਦੇ ਵਿੱਚ ਚੋਣ ਕਮਿਸ਼ਨ ਇਹ ਕਹਿ ਰਿਹਾ ਸੀਗਾ ਵੀ ਕਿ ਆਧਾਰ ਕਾਰਡ ਅਤੇ ਹੈ ਨਾ ਵੋਟਰ ਕਾਰਡ ਜਾਂ ਰਾਸ਼ਨ ਕਾਰਡ ਇਹ ਨਾਗਰਿਕਤਾ ਦੇ ਸਬੂਤ ਨਹੀਂ, ਅਤੇ 65 ਲੱਖ ਵੋਟਾਂ ਕੱਟਣ ਦੇ ਮਾਮਲੇ ਸੁਪਰੀਮ ਕੋਰਟ ਤੋਂ ਝਾੜਾਂ ਵੀ ਪਈਆਂ ਸੀ ਵੀ ਕਿ ਡਾਟਾ ਲਿਆਓ ਪੂਰਾ, ਕਿਵੇਂ ਕੱਟੀਆਂ, ਕਿਉਂ ਕੱਟੀਆਂ ਗਈਆਂ। ਉਹੀ ਸੁਪਰੀਮ ਕੋਰਟ ਵੱਲੋਂ ਇਹ ਵੀ ਕਿਹਾ ਗਿਆ ਹੁਣ ਚੋਣ ਕਮਿਸ਼ਨ ਦੀ ਗੱਲ ਦੇ ਉੱਤੇ ਹਾਮੀ ਭਰੀ ਗਈ ਕਿ ਬਿਲਕੁਲ ਜੀ ਆਧਾਰ ਰਾਸ਼ਨ ਕਾਰਡ ਨਾਗਰਿਕਤਾ ਦਾ ਸਬੂਤ ਨਹੀਂ ਹੈਗਾ, ਇਹ ਟਿੱਪਣੀ ਹੈ ਸੁਪਰੀਮ ਕੋਰਟ ਦੀ। ਸੋ ਇਸਦਾ ਮਤਲਬ ਕਿ ਪਚੀਦਾ ਵੀ ਹੁੰਦਾ ਜਾ ਰਿਹਾ ਇਹ ਸਾਰੇ ਪਹਿਲੂ ਦੇ ਵਿੱਚ।
ਜੀ
ਦੂਸਰੇ ਪਾਸੇ ਪ੍ਰਕਿਰਿਆ ਦੇ ਵਿੱਚ ਹੁਣ ਤੱਥ ਸਬੂਤ ਸਾਹਮਣੇ ਆਉਣ ਲੱਗੇ ਨੇ। ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਪੋਸਟ ਪਾਈ, ਉਹ 5-7 ਜਣਿਆਂ ਨਾਲ ਖੜਾ ਹੈ, ਕਹਿੰਦੇ ਕਿ ਧੰਨਵਾਦ ਚੋਣ ਕਮਿਸ਼ਨ ਦਾ ਜਿਹਨਾਂ ਕਰਕੇ ਮੈਨੂੰ ਮਰੇ ਹੋਏ ਬੰਦਿਆਂ ਨਾਲ ਵੀ ਚਾਹ ਪੀਣ ਦਾ ਮੌਕਾ ਮਿਲ ਗਿਆ। ਉਹ ਬਹੁਤ ਵੱਡਾ ਕਮੈਂਟ ਸੀ ਉਹਨਾਂ ਦਾ ਕਿ ਆਹ ਬੰਦੇ ਜਿਹੜੇ ਮੇਰੇ ਕੋਲ ਖੜੇ ਨੇ ਇਹ ਵੋਟਰ ਸੂਚੀ 'ਚ ਮਰੇ ਹੋਏ ਨੇ
ਜੀ,
ਮੇਰੇ ਕੋਲ ਜਿਉਂਦੇ ਖੜੇ ਨੇ। ਇਸੇ ਤਰ੍ਹਾਂ ਜੋਗਿੰਦਰ ਯਾਦਵ ਹੋਰਾਂ ਨੇ ਇੱਕ ਜੋੜਾ ਅੱਜ ਅਦਾਲਤ 'ਚ ਪੇਸ਼ ਕੀਤਾ ਜੀ ਕਿ ਆਹ ਆਦਮੀ ਤਿਮੀ ਦਾ ਜੋੜਾ ਹੈ, ਵੋਟਰ ਸੂਚੀ 'ਚ ਇਹਨਾਂ ਦੀ ਵੋਟ ਤਾਂ ਘੱਟ ਹੋ ਗਈ ਕਿਉਂਕਿ ਮਰ ਗਏ ਨੇ ਪਰ ਅੱਜ ਜੀ। ਅਤੇ ਅਜਿਹੇ ਸੈਂਕੜੇ ਮਾਮਲੇ ਨਿਕਲ ਕੇ ਆ ਰਹੇ ਨੇ। ਮਤਲਬ ਜਦੋਂ ਇਹ ਚਰਚਾ ਉੱਥੇ ਬਹਿਸ ਹੋ ਰਹੀ ਸੀ, ਜੋਗਿੰਦਰ ਯਾਦਵ ਹੋਰਾਂ ਨੂੰ ਪੱਖ ਰੱਖਣ ਦਾ ਮੌਕਾ ਮਿਲਿਆ, ਮੈਨੂੰ ਕੁਝ ਦਲੀਲਾਂ ਦਿਖ ਰਿਹਾ ਸੀ ਕੁਝ ਗੱਲਾਂ ਨਾਲ ਉਹਨਾਂ ਨਾਲ ਸਹਿਮਤ ਹੋਣਾ, ਅਸਹਿਮਤ ਹੋਣਾ ਹਰੇਕ ਦੀ ਆਪਣੀ ਆਪਣੀ ਉਹ ਤਰਕ ਹੋ ਸਕਦਾ, ਪਰ ਜਿਹੜੇ ਉਹਨਾਂ ਨੂੰ ਉੱਥੇ ਤੱਥ ਉਹ ਗੌਰ ਮੰਗ ਰਹੇ ਸੀ, ਉਹ ਕਹਿੰਦੇ ਵੀ ਬਿਹਾਰ ਦੇ ਵਿੱਚ 8.18 ਕਰੋੜ ਲੋਕ 18 ਸਾਲ ਤੋਂ ਪਲੱਸ ਨੇ, 18 ਸਾਲ ਤੋਂ ਉੱਪਰ ਵਾਲੇ ਨੇ, ਤੇ ਕਹਿੰਦੇ ਇਹਦਾ ਮਤਲਬ ਕਿ ਉਹ ਸਾਰੇ ਵੋਟਰ ਸੂਚੀ 'ਚ ਆਉਣੇ ਚਾਹੀਦੇ ਸੀ ਨਾ ਫਿਰ ਤਾਂ, ਪਰ ਉਹ 34 ਲੱਖ ਲੋਕ ਬਾਹਰ ਨੇ
ਜੀ,
ਜਿਹੜੀ ਇਸ ਮਤਲਬ ਕਿ 18 ਸਾਲ ਦੇ ਹੋਏ ਨੇ ਹੁਣ ਉਸ ਤਰੀਕਾਕਾਰ 'ਚ ਆ ਗਏ, ਤੇ ਉਹ 38 ਲੱਖ ਲੋਕ ਕਿਵੇਂ ਬਾਹਰ ਹੋ ਗਏ? ਕਹਿੰਦੇ ਓਵਰਆਲ ਜੇ 65 ਲੱਖ ਵੋਟਾਂ ਤੁਸੀਂ ਕੱਟ ਰਹੇ ਹੋ
ਜੀ,
ਤਾਂ ਫਿਰ ਇਹਨਾਂ ਦੀਆਂ ਕੱਟ ਰਹੇ ਹੋ ਕਹਿੰਦੇ। ਤੇ ਇਸ ਦੇ ਨਾਲ ਨਾਲ ਉਹ ਕਹਿੰਦੇ ਕਿ ਜ਼ਿਆਦਾ ਵੋਟਾਂ ਔਰਤਾਂ ਦੀਆਂ ਕੱਟ ਹੋ ਰਹੀਆਂ। ਜੇ ਤੁਸੀਂ ਸਾਰੀਆਂ ਦੀ ਗੱਲ ਕਰਦੇ ਹੋ ਤਾਂ ਬਾਹਰ ਤੋਂ ਕਹਿੰਦੇ ਕਿ ਜੇ ਕੋਈ ਕੰਮ ਕਾਰ ਕਰਨ ਆ ਰਿਹਾ, ਉਰੇ ਰੁਜ਼ਗਾਰ ਕਰਨ ਆ ਰਿਹਾ, ਤਾਂ ਮਰਦ ਵੱਧ ਆ ਰਹੇ ਹੋਣੇ
ਜੀ,
ਜਨਾਨੀਆਂ ਥੋੜ੍ਹਾ। ਦੂਸਰਾ ਉਹ ਕਹਿੰਦੇ ਵੀ ਇੱਕ ਪਹਿਲੂ ਇਹ ਵੀ ਹੈ ਕਿ ਜੇ ਮੌਤ ਦਰ ਵੀ ਦੇਖੀਏ ਤਾਂ ਔਰਤਾਂ ਦੀ ਮੌਤ ਦਰ ਬੰਦਿਆਂ ਦੇ ਮੁਕਾਬਲੇ ਘੱਟ ਹੈ
ਜੀ,
ਤੇ ਫਿਰ ਕਿਵੇਂ? ਸੋ ਇਹ ਸਾਰੇ ਅੰਕੜੇ ਸਾਹਮਣੇ ਰੱਖਦਿਆਂ ਰੱਖਦਿਆਂ ਉਹਨਾਂ ਨੇ ਉਹ ਜੋੜਾ ਵੀ ਸਾਹਮਣੇ ਲਿਆਂਦਾ ਕਿ ਆਹ ਚੱਕੋ ਜੀ। ਤੇ ਹੁਣ ਇਸ ਮਸਲੇ ਤੇ ਆਉਂਦੇ ਦਿਨਾਂ 'ਚ ਲਗਾਤਾਰ ਬਹਿਸ ਚੱਲਣੀ ਆ। ਅੱਜ ਇੱਕ ਹੋਰ ਪਹਿਲੂ ਆਇਆ ਕਿ ਇੱਕ 35 ਸਾਲ ਦੀ ਹੈ ਉਹ ਬੀਬੀ 124 ਸਾਲ ਦੀ ਦਿਖਾਤੀ।
ਉਹ ਅੱਛਾ ਜੀ,
ਤੇ ਕਾਰਨ ਮਤਲਬ ਉਹ ਕਹਿੰਦੇ ਵੀ ਆਹ ਕੀ ਹੈ ਕਿ ਇਹ ਚੋਣ ਕਮਿਸ਼ਨ ਕਹਿੰਦਾ ਜੀ ਕੁਝ ਤਕਨੀਕੀ ਗਲਤੀਆਂ ਹੋ ਜਾਂਦੀਆਂ, ਉਹ ਕਹਿੰਦੇ ਵੀ ਤਕਨੀਕੀ ਗਲਤੀ 1 ਹੋਜੂ 2 ਹੋਜੂ ਹੈ ਨਾ, ਕਿ ਵੋਟ ਚੋਰੀ ਵਾਲੇ ਮਾਮਲੇ 'ਚ ਤਾਂ 1-1 ਲੱਖ ਹੈ 1-1 ਹਲਕੇ 'ਚ, ਉਹ ਕਿਵੇਂ ਹੈ
ਜੀ?
ਤੇ ਉੱਧਰ ਬੀਜੇਪੀ ਮੋੜ ਮੇ ਹਮਲੇ ਕਰਨ ਲਈ ਸਾਹਮਣੇ ਆ ਗਏ। ਮੈਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਸਵਾਲ ਜਦੋਂ ਚੋਣ ਕਮਿਸ਼ਨ ਤੇ ਆਉਂਦਾ ਸਫਾਈ ਦੇਣ ਬੀਜੇਪੀ ਆ ਜਾਂਦੀ ਹੈ
ਜੀ।
ਬੀਜੇਪੀ ਕਹਿੰਦੀ ਵੀ ਕਿ ਸੋਨੀਆ ਗਾਂਧੀ ਨਾਗਰਿਕਤਾ ਬਾਅਦ ਚੋਂ ਲੈਂਦੀ ਹੈ ਤੇ ਵੋਟ ਪਹਿਲਾਂ ਬਣਵਾ ਲੈਂਦੀ ਹੈ, ਕਿ ਇਹਦੀ ਵੀ ਜਾਂਚ ਨਾਲ ਹੋਣੀ ਚਾਹੀਦੀ ਜੀ, ਇਹ ਹੈ ਜੀ ਬਿਲਕੁਲ ਨਾਲ ਰੱਖ ਲਓ। ਤੇ ਦੂਸਰੇ ਪਾਸੇ ਉਹ ਕਹਿੰਦੇ ਰਾਏਬਰੇਲੀ ਦੇ ਵਿੱਚ ਵੀ ਜੀ ਇੱਕ ਘਰ 'ਚ 46 ਵੋਟਾਂ ਬਣੀਆਂ ਨੇ
ਜੀ,
ਕਿ ਉਹ ਕਿਉਂ? ਮਤਲਬ ਇਹਦਾ ਮਤਲਬ ਇੱਕ ਘਰ 'ਚ ਜੇ 46 ਵੋਟਾਂ ਬਣੀਆਂ ਨੇ ਉਹ ਗਲਤ ਨੁਕਤਾ ਹੈ, ਜੇ ਰਾਏਬਰੇਲੀ 'ਚ ਵੀ ਗਲਤ ਹੈ ਬਾਕੀ ਥਾਂ ਵੀ ਗਲਤ ਹੈ, ਜੇ ਕਾਂਗਰਸ ਨੂੰ ਬਾਕੀ ਥਾਵਾਂ ਦੇਖ ਨੂੰ ਉੱਥੇ ਵੀ ਦੇਖਣਾ ਚਾਹੀਦਾ, ਤੇ ਬੀਜੇਪੀ ਨੂੰ ਜੇ ਉੱਥੇ ਦਿਖਦੀ ਹੈ ਤਾਂ ਬੀਜੇਪੀ ਨੂੰ ਉਹ ਵੀ ਦੇਖਣੀਆਂ ਚਾਹੀਦੀਆਂ, ਦੋਵਾਂ ਲਈ ਹੈ ਨੁਕਤਾ। ਸੋ ਇਹਦਾ ਮਤਲਬ ਗੜਬੜ ਘਟਾਲਾ ਤਾਂ ਹੈਗਾ
ਜੀ,
ਪਰ ਉਹ ਕਿਹੜਾ ਦੇਖਣਾ ਕਿਹੜਾ ਨਹੀਂ ਦੇਖਣਾ ਇਹ ਉਹਨਾਂ ਦੇ ਹਵਾਲੇ ਨਾਲ, ਪਰ ਦੋ ਪਹਿਲੂਆਂ ਦੇ ਉੱਤੇ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਇੱਕ ਪਾਸੇ ਵੋਟ ਕੱਟਣ ਦਾ ਮਾਮਲਾ
ਜੀ,
ਹੈ ਨਾ, ਵੋਟ ਸਧਾਈ ਦੇ ਉੱਤੇ, ਤੇ ਦੂਸਰੇ ਪਾਸੇ ਵੋਟ ਚੋਰੀ ਦਾ ਮਾਮਲਾ। ਸੋ ਦੋ ਮਾਮਲੇ ਪੈਰਲਲ ਖੜੇ ਹੋ ਗਏ ਨੇ, ਤੇ ਇਹ ਸਭ ਦੇ ਦਰਮਿਆਨ ਭਾਰਤ ਪਾਕਿਸਤਾਨ ਜੰਗ ਦੀਆਂ ਗੱਲਾਂ ਜਦੋਂ ਤੁਰੀਆਂ ਤਾਂ ਮੈਂ ਨੋਟ ਕਰ ਲਿਆ ਸੀ ਭਾਰਤ ਦੀ ਨਵੀਂ ਪਨੀਰੀ ਨੂੰ। ਨਵੀਂ ਪਨੀਰੀ ਇਸ ਨੁਕਤੇ ਤੋਂ ਸੋਚਣ ਲੱਗੀ ਹੈ ਕਿ ਕਿਤੇ ਫਿਰ ਮੁਲਕ ਦੇ ਵਿੱਚ ਹਿੰਦੂ ਮੁਸਲਮਾਨ ਜਾਂ ਮਤਲਬ ਕਿ ਭਾਰਤ ਪਾਕ ਜੰਗ ਤਾਂ ਨਹੀਂ ਹੋਣ ਜਾ ਰਹੀ। ਉਹਨਾਂ ਦਾ ਕਮਾਲ ਦਾ ਨੁਕਤਾ ਹੈ, ਸੋਸ਼ਲ ਮੀਡੀਆ 'ਤੇ ਜਿਹੜਾ ਉਹ ਆਪਸ 'ਚ ਬੱਚੇ ਗੱਲਾਂ ਕਰਦੇ ਨੇ, ਜਾਂ ਉਹ ਕਹਿੰਦੇ ਵੀ ਕਿ ਇਸ ਮੌਕੇ ਨਰਿੰਦਰ ਮੋਦੀ ਸਰਕਾਰ ਟਰੰਪ ਨਾਲ ਟੈਰਿਫ 'ਤੇ ਉਹਦੇ ਵਿੱਚ ਵੀ ਟ੍ਰੇਡ ਵਾਰ 'ਚ ਵੀ ਘਿਰੀ ਹੈ,
ਜੀ
ਮਿਸ਼ਨ ਸੰਧੂਰ 'ਤੇ ਵੀ ਘਿਰੀ ਹੈ, ਸੈਸ਼ਨ 'ਚ ਵੀ ਘਿਰੀ ਹੈ, ਆਹ ਵੋਟ ਸਧਾਈ ਦੇ ਉੱਤੇ ਅਤੇ ਵੋਟ ਚੋਰੀ ਦੇ ਮਾਮਲੇ 'ਚ ਵੀ ਘਿਰੀ ਹੈ, RSS ਵੀ ਸਵਾਲ ਕਰ ਰਹੀ ਹੈ ਸਿਹਤ ਸਿੱਖਿਆ ਨੂੰ ਲੈ ਕੇ, ਸਾਰੇ ਪਾਸੇ ਉਹ ਘਿਰੀ ਸਰਕਾਰ, ਕਿਤੇ ਹਿੰਦੂ ਮੁਸਲਮਾਨ ਵਾਲੇ 'ਤੇ ਨਾ ਲੈ ਜਾਵੇ, ਕਿ ਧਿਆਨ ਬਟੇ ਜਾਂ ਹਿੰਦ ਪਾਕ 'ਤੇ ਨਾ ਲੈ ਜਾਵੇ।
ਜੀ
ਉੱਧਰ ਪਾਕਿਸਤਾਨ ਵਾਲੇ ਪਾਸੋਂ ਲਗਾਤਾਰ, ਪਹਿਲਾਂ ਉਹਨਾਂ ਦਾ ਫੌਜ ਮੁਖੀ ਕਹਿੰਦਾ ਕਿ ਬੰਨ ਮਜ਼ਾਇਲਾ ਮਾਰ ਕੇ ਤੋੜ ਦਾਂਗੇ, ਅਤੇ ਫਿਰ ਅਸੀਂ ਤਾਂ ਹੜਾਂਗੇ, ਅੱਧੀ ਦੁਨੀਆ ਨੂੰ ਨਾਲ ਲੈ ਹੜਾਂਗੇ। ਫਿਰ ਬਿਲਾਵਲ ਭੁੱਟੋ ਬੋਲਦਾ, ਅਤੇ ਹੁਣ ਪ੍ਰਧਾਨ ਮੰਤਰੀ ਸ਼ਰੀਫ ਵੀ ਬੋਲ ਰਹੇ ਨੇ
ਜੀ,
ਉਹ ਕਹਿੰਦੇ ਵੀ ਹਾਂ। ਸੋ ਇਹਦਾ ਮਤਲਬ ਉੱਧਰੋਂ ਵੀ ਕੁਝ ਅਜਿਹੀਆਂ ਧਮਕੀਆਂ ਲਗਾਤਾਰ ਆ ਰਹੀਆਂ ਨੇ। ਸੋ ਇੱਕ ਪਾਸੇ ਜੰਗ ਦੇ ਮੂੰਹ ਦੇ ਉੱਤੇ ਖੜੇ ਹੋਈਏ, ਅਤੇ ਉਹਦੇ ਵਿੱਚੋਂ ਪੰਜਾਬ ਲਈ ਫਿਕਰਮੰਦੀ ਵਾਲੀ ਸਥਿਤੀ ਹੋਵੇ, ਅਤੇ ਇੱਧਰ ਅੰਦਰ ਦੇਸ਼ ਦੇ ਵਿੱਚ ਇੰਨਾ ਗੋਲਮਾਲ ਹੋਵੇ ਕਿ ਲੋਕਾਂ ਨੂੰ ਸਮਝ ਨਾ ਆਵੇ ਸੱਚਾ ਕੌਣ ਅਤੇ ਝੂਠਾ ਕੌਣ, ਪਰ ਚਰਚਾ ਖੂਬ ਹੈ ਜੀ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।